ਬਹਾਦਰ ਸਿਮਰੀਏ, ਗੁਰ ਤੇਗ ਬਹਾਦਰ ਸਿਮਰੀਏ,
ਤੇਗ ਬਹਾਦਰ ਸਿਮਰੀਏ, ਗੁਰ ਤੇਗ ਬਹਾਦਰ ਸਿਮਰੀਏ,
ਗੁਰ ਤੇਗ ਬਹਾਦਰ ਸਿਮਰੀਏ, ਗੁਰ ਤੇਗ ਬਹਾਦਰ ਸਿਮਰੀਏ, ਘਰ ਨੌ ਨਿਤ ਆਵੇ ਧਾਏ, ਸਭ ਥਾਈ ਹੋਏ ਸਹਾਏ, ਗੁਰ ਤੇਗ ਬਹਾਦਰ ਸਿਮਰੀਏ, ਗੁਰ ਤੇਗ ਬਹਾਦਰ ਸਿਮਰ ਕੇ ਗੁਰੂ ਨਾਨਕ ਲਈ ਧਿਆਏ,
ਨਾਨਕ ਲਈ ਧਿਆਏ,
ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ,
ਨਾਨਕ ਲਈ ਧਿਆਏ,
ਫਿਰ ਅੰਗਦ ਤੇ ਗੁਰ ਰਾਮਦਾਸ ਹੋਏ ਸਹਾਏ,
ਰਾਮਦਾਸ ਹੋਏ ਸਹਾਏ,
ਫਿਰ ਅੰਗਦ ਤੇ ਗੁਰੂ ਅੰਬਰਦਾਸ ਰਾਮਦਾਸ ਹੋਏ ਸਹਾਏ,
ਰਾਮਦਾਸ ਹੋਏ ਸਹਾਏ,
ਘਰ ਨੌ ਨਿਤ ਆਵੇ ਧਾਏ, ਸਭ ਥਾਈ ਹੋਏ ਸਹਾਏ, ਗੁਰ ਤੇਗ ਬਹਾਦਰ ਸਿਮਰੀਏ, ਗੁਰ ਤੇਗ ਬਹਾਦਰ ਸਿਮਰੀਏ,
ਤੇਗ ਬਹਾਦਰ ਸਿਮਰੀਏ, ਗੁਰ ਤੇਗ ਬਹਾਦਰ ਸਿਮਰੀਏ,
ਘਰ ਨੌ ਬਹਾਦਰ ਸਿਮਰੀਏ,
ਤੇਗ ਬਹਾਦਰ ਸਿਮਰੀਏ, ਗੁਰੂ ਤੇਗ ਬਹਾਦਰ
ਸ਼੍ਰੀ ਹਰ ਰਾਏ,
ਸ਼੍ਰੀ ਹਰ ਰਾਏ,
ਸ਼੍ਰੀ ਹਰ ਕ੍ਰਿਸ਼ਨ ਧਿਆਏ, ਜਿਸ ਦਿੱਠੇ ਸਭ ਦੁੱਖ ਜਾਏ,
ਸਭ ਦੁੱਖ ਜਾਏ,
ਸ਼੍ਰੀ ਹਰ ਕ੍ਰਿਸ਼ਨ ਧਿਆਏ, ਜਿਸ ਦਿੱਠੇ ਸਭ ਦੁੱਖ ਜਾਏ,
ਸਭ ਦੁੱਖ ਜਾਏ,
ਜਿਸ ਦਿੱਠੇ ਸਭ ਦੁੱਖ ਜਾਏ, ਸਭ ਥਾਈ ਹੋਏ ਸਹਾਏ, ਗੁਰ ਤੇਗ ਬਹਾਦਰ ਸਿਮਰੀਏ, ਗੁਰ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਨਾਮ ਇਤਨਾ ਬਰਕਤ ਵਾਲਾ ਨਾਮ ਹੈ ਕਿ ਕੰਗਲਿਆਂ ਨੂੰ ਪਾਤਸ਼ਾਹ ਕਰ ਦਿੰਦਾ ਹੈ। ਇਤਨਾ ਬਰਕਤ ਵਾਲਾ ਨਾਮ ਹੈ ਕਿ ਜੇ ਕਿਤੇ ਅੰਤ ਵੇਲੇ ਵੀ ਕਿਸੇ ਨੂੰ ਯਾਦ ਆ ਜਾਵੇ ਤਾਂ ਜਮਾਂ ਦੀਆਂ ਫਾਈਆਂ ਟੁੱਟ ਜਾਂਦੀਆਂ ਹਨ, ਛੁੱਟ ਜਾਂਦੀਆਂ ਹਨ। ਕੋਈ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਲਵੇ, ਜਿੱਥੇ ਹਰ ਥਾਂ 'ਤੇ ਮੇਰਾ ਸਾਹਿਬ ਸਹਾਇਤਾ ਕਰਦਾ ਹੈ, ਉੱਥੇ ਘਰ ਪਦਾਰਥਾਂ ਨਾਲ ਭਰੇ ਜਾਂਦੇ ਹਨ। ਗਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਵਤਾਰ ਹੋਇਆ ਤਾਂ ਮੇਰੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਸੁਣ ਰਹੇ ਸਨ, ਕੀਰਤਨ ਵਿੱਚ ਜੁੜੇ ਹੋਏ ਸਨ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਆਪ ਜਦੋਂ ਆਏ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ, ਜਦੋਂ ਦਰਸ਼ਨ ਕੀਤੇ ਤਾਂ ਵੰਦਨਾ ਕੀਤੀ, ਜਦੋਂ ਮਹਾਰਾਜ ਨੇ ਆਪਣੀ ਗੋਦੀ ਵਿੱਚ ਚੁੱਕਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਪੀਰੀ ਦਾ ਗਾਤਰਾ ਸੀ ਨਾ ਉਹ ਪੱਕਾ ਪਕੜ ਲਿਆ, ਤੇ ਭਾਈ ਬਿਧੀ ਸਨ ਜੋ ਮੁਖੀ ਸੇਵਾਦਾਰ ਸਨ ਪੁੱਛਣ ਲੱਗੇ, ਮਹਾਰਾਜ ਆਪਨੇ ਵੰਦਨਾ ਕਿਉਂ ਕੀਤੀ ਹੈ ਤੇ ਪੀਰੀ ਦੇ ਗਾਤਰੇ ਨੂੰ ਇਹਨਾਂ ਨੇ ਕਿਉਂ ਪੱਕਾ ਪਕੜਿਆ? ਤਾਂ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਵੰਦਨਾ ਤਾਂ ਕੀਤੀ ਹੈ ਕਿ ਇਹਨਾਂ ਨੇ ਉਹ ਕੰਮ ਸੰਸਾਰ 'ਤੇ ਕਰਨਾ ਜੋ ਕਿਸੇ ਪੀਰ ਪੈਗੰਬਰ ਔਲੀਆ ਅਵਤਾਰ ਨੇ ਨਹੀਂ ਕੀਤਾ। ਕੋਈ ਆਪਣੀ ਕੌਮ ਲਈ, ਕੋਈ ਆਪਣੇ ਪਰਿਵਾਰ ਲਈ, ਕੋਈ ਆਪਣੇ ਕੁੱਲ ਲਈ ਤਾਂ ਸਰੀਰ ਤਿਆਗ ਸਕਦਾ ਹੈ, ਪਰ ਇਹ ਧਰਮ ਦੀ ਚਾਦਰ, ਹਿੰਦੂ ਧਰਮ ਦੀ ਲੱਜਿਆ ਪੱਤ ਰੱਖਣਗੇ। ਕਿਉਂਕਿ ਨਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਲਾਉਂਦੇ ਸਨ, ਨਾ ਜੰਜੂ ਪਾਉਂਦੇ ਸਨ, ਪਰ ਐਸਾ ਸਮਾਂ ਆਵੇਗਾ ਜਦੋਂ ਤਿਲਕ ਅਤੇ ਜੰਜੂ ਦੀ ਰਾਖੀ ਇਹ ਆਪ ਕਰਨਗੇ, ਆਪਣਾ ਬਲੀਦਾਨ ਦੇ ਦੇਣਗੇ, ਲੇਕਿਨ ਹਿੰਦੂ ਧਰਮ ਦੀ ਪੱਤ ਰੱਖ ਲੈਣਗੇ। ਉਚਾਰਨ ਕਰੋ ਸ਼੍ਰੀ, ਬੇਅੰਤ ਲੀਲਾ ਹਨ ਮੇਰੇ ਪਾਤਸ਼ਾਹ ਦੀਆਂ। ਜਦੋਂ ਬਾਬਾ ਗੁਰਦਿੱਤਾ ਜੀ ਦਾ ਸ਼ੁਭ ਵਿਵਾਹ ਸੀ ਤਾਂ ਆਪ ਉਸ ਵੇਲੇ 7-8 ਸਾਲ ਦੇ ਸਨ ਗੁਰੂ ਤੇਗ ਬਹਾਦਰ। ਬਰਾਤ ਜਾ ਰਹੀ ਹੈ, ਜਦੋਂ ਵੇਖਿਆ ਇੱਕ ਗਰੀਬ ਬੱਚਾ ਨੰਗ ਤੜੰਗਾ ਠੰਡ ਵਿੱਚ ਖੜੋਤਾ ਹੋਇਆ ਹੈ, ਤਾਂ ਆਪਣੇ ਗਲ ਤੋਂ ਚੋਗਾ ਉਤਾਰਿਆ ਅਤੇ ਉਸ ਗਰੀਬ ਨੂੰ ਪਹਿਨਾ ਦਿੱਤਾ। ਇੱਥੇ ਹੀ ਬਸ ਨਹੀਂ, ਜਿਹੜੀ ਗਲ ਵਿੱਚ ਸੋਨੇ ਦੀ ਕੰਠੀ ਪਾਈ ਹੋਈ ਸੀ ਨਾ ਉਹ ਵੀ ਲਹਾ ਕੇ ਉਸਨੂੰ ਪਹਿਰਾ ਦਿੱਤੀ। ਜਦੋਂ ਘਰ ਆਏ ਵਾਪਸ, ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਧਰਮ ਸੁਪਤਨੀ, ਪੁੱਛਿਆ, ਬੇਟਾ ਤੇਰਾ ਕੁੜਤਾ ਕਿੱਥੇ ਹੈ, ਤੂੰ ਕੰਠੀ ਪਾ ਕੇ ਗਿਆ ਸੈ, ਕਿੱਥੇ ਲਹਾਇਆ, ਕਿੱਥੇ ਛੱਡ ਆਇਆ? ਤਾਂ ਕਹਿਣ ਲੱਗੇ, ਮਾਤਾ ਜੀ ਇੱਕ ਗਰੀਬ ਠੰਡ ਵਿੱਚ ਸੁਲਕ ਰਿਹਾ ਸੀ ਅਤੇ ਕੁੜਤਾ ਲਾ ਕੇ ਵੀ ਉਹਨੂੰ ਪਾ ਦਿੱਤਾ ਅਤੇ ਨਾਲੇ ਕੰਠੀ ਵੀ ਉਸਨੂੰ ਪਾਇਆ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਸੁਣੇ ਤਾਂ ਆਖਿਆ, ਅੱਜ ਤਾਂ ਇਸਨੇ ਇਸ ਗਰੀਬ ਨੂੰ ਟੱਕਿਆ, ਕੋਈ ਵਕਤ ਆਵੇਗਾ ਸਾਰੇ ਹਿੰਦੁਸਤਾਨ ਦੀ ਪੱਤ ਰੱਖੇਗਾ ਇਹ ਬਾਰਕ। ਇਹ ਗੁਰੂ ਤੇਗ ਬਹਾਦਰ, ਉਚਾਰਨ ਕਰੋ ਸ਼੍ਰੀ, ਗੁਰੂ ਤੇਗ ਬਹਾਦਰ, ਆਓ ਸਾਰੇ ਉਸਨੂੰ ਜਪੀਏ।
ਗੁਰੂ ਤੇਗ ਬਹਾਦਰ ਸਿਮਰੀਐ, ਗੁਰੂ ਤੇਗ ਬਹਾਦਰ ਸਿਮਰੀਐ,
ਗੁਰੂ ਤੇਗ ਬਹਾਦਰ ਸਿਮਰੀਐ।
घर नौ नित आवे धाए सब थाई होए सहाए गुरु तेग बहादुर सिमरिए गुरु तेग बहादुर सिमरिए ਬਹਾਦਰ ਸਾਹਿਬ ਜੀ ਦੇ ਅਨੇਕਾਂ ਕੌਤਕ ਹਨ ਪਰ ਇੱਕ ਕੌਤਕ ਬਹੁਤ ਹੀ ਜ਼ਰੂਰੀ ਹੈ ਅੱਜ ਸੁਣਾਉਣਾ ਕਿਉਂਕਿ ਮੇਰੇ ਸਾਹਿਬ ਜੀ ਨੇ ਜਦੋਂ ਬਾਬਾ ਬਕਾਲਾ ਵਿਖੇ ਜਾ ਕੇ 26 ਸਾਲ 11 ਮਹੀਨੇ ਭੋਰੇ ਵਿੱਚ ਬਹਿ ਕੇ ਤਪ ਕੀਤਾ ਆਪਣੇ ਆਪ ਨੂੰ ਗੁਪਤ ਰੱਖਿਆ ਕੁਝ ਬਣੇ ਨਹੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਸੱਚਖੰਡ ਨੂੰ ਜਾਣ ਲੱਗਿਆਂ ਕਹਿ ਗਏ ਸਨ ਬਾਬਾ ਬਕਾਲੇ ਹੁਣ ਬਕਾਲੇ ਕਈ ਸੋਢੀ ਮੰਜੀਆਂ ਡਾਹ ਬੈਠੇ 22 ਗੁਰੂ ਬਣ ਬੈਠੇ ਇੱਧਰ ਮੇਰੇ ਸਾਹਿਬ ਨੇ ਕੀ ਪਾਣਾ ਵਰਤਾਇਆ ਜੋ ਗੁਰੂ ਨਾਨਕ ਦੇ ਘਰ ਦਾ ਅਨੰਨ ਸਿੱਖ ਸੀ ਮੁਖੀ ਸਿੱਖ ਸੀ ਬਾਬਾ ਮੱਖਣ ਸ਼ਾਹ ਲਬਾਣਾ ਇਹ ਜਹਾਜ਼ ਭਰ ਕੇ ਮਾਲ ਦਾ ਲਿਜਾਇਆ ਕਰਦਾ ਸੀ ਦਿਸਾਵਰਾਂ ਨੂੰ ਉੱਥੇ ਵੇਚ ਆਉਣਾ ਅਤੇ ਜਿਤਨਾ ਵੀ ਪ੍ਰਾਫਿਟ ਹੋਣਾ ਉਹਦਾ ਦਸਵੰਧ ਪਹਿਲਾਂ ਗੁਰੂ ਘਰ ਵਿੱਚ ਪਹੁੰਚਾਉਣਾ ਕਿਉਂਕਿ ਹਰ ਗੁਰਸਿੱਖ ਦਾ ਇਹ ਧਰਮ ਹੈ ਜਿੱਥੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਗੁਰੂ ਦੇ ਲੇਖੇ ਦੇਵੇ ਉੱਥੇ ਉਸਨੇ ਆਪਣੇ ਸਵਾਸਾਂ ਦਾ ਦਸਵੰਧ ਵੀ 2.5 ਘੰਟੇ ਰੋਜ਼ ਨਿਤਨੇਮ ਕਰਨਾ ਇਹ ਗੁਰੂ ਕਾ ਕਰਜ਼ ਹੈ ਤੋ ਅੱਜ ਮਨ ਵਿੱਚ ਖਿਆਲ ਹੈ ਇੱਕ ਲਬਾਣਾ ਖੱਤਰੀ ਮੱਖਣ ਸ਼ਾਹ ਸੀ ਨਾਮ ਸਤਿਗੁਰ ਦਾ ਉਹ ਸਿੱਖ ਸੀ ਜਾਣੇ ਖਲਕਤ ਆਮ ਸਾਰਿਆਂ ਵਿੱਚ ਵੱਜ ਗਿਆ ਬਈ ਬਾਬਾ ਮੱਖਣ ਸ਼ਾਹ ਲਬਾਣਾ ਬੜਾ ਅਨਿਨ ਸੇਵਕ ਹੈ ਗੁਰੂ ਚਰਨਾਂ ਦਾ ਪਵਰ ਹੈ ਪਰ ਅੱਜ ਸਾਹਿਬ ਨੇ ਪਾਣਾ ਵਰਤਾਇਆ ਜਦੋਂ ਜਹਾਜ਼ ਭਰ ਕੇ ਲੈ ਜਾ ਰਿਹਾ ਸੀ ਦਿਸ਼ਾਵਰ ਨੂੰ ਅਤੇ ਐਸੀ ਘੁੰਮਰ ਘੇਰੀ ਆਈ ਐਸਾ ਤੂਫਾਨ ਉੱਠਿਆ ਕਿ ਜਹਾਜ਼ ਭੰਵਰ ਵਿੱਚ ਫਸ ਗਿਆ ਘੁੰਮਣ ਘੇਰੀ ਵਿੱਚ ਫਸ ਗਿਆ। ਮਲਾਵਾਂ ਨੇ ਹਥਿਆਰ ਸੁੱਟ ਦਿੱਤੇ, ਸ਼ਾਹ ਜੀ ਹੁਣ ਤਾਂ ਮੌਤ ਹੀ ਅੱਖਾਂ ਅੱਗੇ ਨਜ਼ਰ ਆ ਰਹੀ ਹੈ ਬਸ, ਕਿਉਂਕਿ ਬਾਤ ਬਾਨ ਫਟ ਚੁੱਕੇ ਹਨ, ਵੰਝ ਲੱਗਦੀ ਨਹੀਂ ਇੱਥੇ, ਤੇ ਬੇੜਾ ਵੇਖਦਿਆਂ ਵੇਖਦਿਆਂ ਹੁਣ ਹੀ ਡੁੱਬ ਜਾਏਗਾ, ਹੁਣ ਕੋਈ ਨਹੀਂ ਬਚਾ ਸਕਦਾ। ਪਰ ਬਾਬਾ ਮੱਖਣ ਸ਼ਾਹ ਲਬਾਣਾ, ਜਿਹਦੇ ਅੰਦਰ ਪਿਆਰ ਸੀ, ਸਿਦਕ ਸੀ, ਭਾਵਨਾ ਸੀ, ਇਸੇ ਲਈ ਕਿਹਾ ਕਿ ਰੋਜ਼ ਮੰਗਣਾ ਚਾਹੀਦਾ ਕਿ ਹੇ ਵਾਹਿਗੁਰੂ, ਆਪ ਦੇ ਦਰ ਦਾ ਪਿਆਰ ਸਿਦਕ ਭਾਵਨਾ ਸਾਨੂੰ ਬਖਸ਼ੋ, ਸਿਦਕ ਦੇ ਬੇੜੇ ਪਾਰ ਹਨ। ਪਵਰ ਵਿੱਚ ਫਸ ਗਿਆ ਜਹਾਜ਼, ਸਾਰਿਆਂ ਨੇ ਹਥਿਆਰ ਸੁੱਟ ਦਿੱਤੇ, ਬਈ ਹੁਣ ਤਾਂ ਅੱਖਾਂ ਅੱਗੇ ਇੱਕ ਮੌਤ ਨੱਚ ਰਹੀ ਹੈ, ਬਸ ਪਤਾ ਨਹੀਂ ਕਿਹੜੇ ਵੇਲੇ ਆ ਜਾਵੇ। ਪਿਆਰੀ ਸਾਧ ਸੰਗਤ, ਇੱਕ ਤਾਂ ਬਾਬਾ ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਪਵਰ ਵਿੱਚ ਫਸਿਆ ਹੋਇਆ ਨਾ, ਇੱਕ ਸਾਡਾ ਸਰੀਰ ਰੂਪੀ ਜਹਾਜ਼ ਵੀ ਕਈ ਵੇਰਾਂ ਕੁਸੰਗਤ ਵਿੱਚ ਫਸ ਕੇ, ਜਦੋਂ ਕੁਸੰਗਤ ਦੀਆਂ ਲਹਿਰਾਂ ਉੱਠਦੀਆਂ ਹਨ, ਪਵਰ ਉੱਠਦੇ ਹਨ, ਤੇ ਇਹਦੇ ਵਿੱਚ ਵੀ ਫਿਰ ਡੁੱਬਣ ਵਿੱਚ ਕੋਈ ਕਸਰ ਨਹੀਂ ਰਹਿ ਜਾਂਦੀ। ਜਿਵੇਂ ਆਖਿਆ, ਹਮ ਡੋਲਤ ਬੇੜੀ ਪਾਪ ਭਰੀ ਹੈ, ਆਖਿਆ ਇਹ ਸਰੀਰ ਰੂਪੀ ਬੇੜੀ ਹੁਣ ਡੋਲ ਰਹੀ ਹੈ ਕਿ ਹੇ ਵਾਹਿਗੁਰੂ, ਮੈਂ ਤਾਂ ਪੁੰਨਾਂ ਦੇ ਫੁੱਲ ਭਰਨੇ ਸਨ, ਗੁਸਤਸਤੇ ਭਰਨੇ ਸਨ, ਸੋਹਣੇ ਖੁਸ਼ਬੂਦਾਰ ਫੁੱਲ ਭਰਨੇ ਸਨ ਜਿਹੜੇ ਸਰੀਰ ਵਿੱਚ ਸ਼ੁਭ ਕਰਮਾਂ ਦੇ, ਮੈਂ ਤਾਂ ਪਾਪਾਂ ਦੇ ਪੱਥਰਾਂ ਨਾਲ ਇਹ ਬੇੜੇ ਨੂੰ ਭਰ ਲਿਆ, ਹੁਣ ਡੁੱਬਣ ਵਿੱਚੋਂ ਕੌਣ ਬਚਾਵੇ ਤੇਰੇ ਬਿਨਾਂ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੇ ਮਤ ਜਾਈ, ਪਤਾ ਨਹੀਂ ਕਿਸ ਵੇਲੇ ਡੁੱਬ ਜਾਵੇ। ਇੱਕ ਤਾਂ ਸਾਡੇ ਸਰੀਰ ਰੂਪੀ ਬੇੜੀ ਹੈ, ਜਿਸ ਲਈ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ, ਸਾਨੂੰ ਸਤ ਸੰਗਤ ਬਖਸ਼, ਸਤ ਸੰਗਤ ਦਾ ਬੈਕੁੰਠ ਬਖਸ਼। ਪਿਆਰੀ ਸਾਧ ਸੰਗਤ ਜੀ, ਬਾਬਾ ਮੱਖਣ ਸ਼ਾਹ ਲਬਾਣਾ ਘਾਬਰਿਆ ਨਹੀਂ, ਆਖਿਆ ਇਹ ਵੇਲਾ ਅਰਦਾਸ ਕਰਨ ਦਾ, ਸਿੱਖ ਜਿਉਂ ਸੀ, ਜਿਹੜਾ ਸਿੱਖ ਹੈ ਉਹ ਅਰਦਾਸ ਕਰੇਗਾ, ਇਹ ਅਰਦਾਸ ਕਰਨ ਦਾ ਸਮਾਂ ਹੈ। ਤੇ ਫਿਰ ਜਿਉਂ ਅਰਦਾਸ ਕਰਨ ਲੱਗੇ, ਤੇ ਫਿਰ ਅਰਦਾਸ ਦਾ ਰੂਪ ਹੀ ਹੋ ਗਏ, ਸ਼ੁੱਧ ਬੁੱਧ ਭੁੱਲ ਗਈ, ਤੇ ਜਦੋਂ ਸ਼ੁੱਧ ਬੁੱਧ ਭੁੱਲ ਗਈ, ਇੱਕ ਹੋ ਗਏ, ਤਾਂ ਫਿਰ ਇੱਕ ਮਨਤ ਮੰਨੀ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਤੇਰਾ ਦਸਵੰਧ ਤਾਂ ਦਿੰਦਾ ਵੀ ਹਾਂ, ਉਹ ਤਾਂ ਸਦਾ ਤੇਰਾ ਹੀ ਹੈ, ਪਰ ਇਸ ਤੋਂ ਇਲਾਵਾ ਮੈਂ 500 ਮੋਹਰਾਂ ਤੇਰੀ ਭੇਟਾ ਕਰਾਂਗਾ, ਜੇ ਅੱਜ ਮੈਨੂੰ ਬਚਾ ਲਵੇਂ ਇਸ ਬਵਜਲ ਤੂੰ। ਬਸ ਅਰਦਾਸ ਕਰਦਿਆਂ ਕਰਦਿਆਂ ਜਦੋਂ ਸ਼ੁੱਧ ਆਈ, ਤਾਂ ਕੀ ਤੱਕਿਆ ਕਿ ਜਹਾਜ਼ ਕਿਨਾਰੇ ਨਾਲ ਲੱਗਿਆ ਹੋਇਆ। ਉਚਾਰਨ ਕਰੋ ਸ੍ਰੀ, ਆਖਿਆ ਕੋਈ ਪਾਣੀ ਦਾ ਕਿਨਾਰਾ ਤਾਂ ਨਜ਼ਰ ਆ ਨਹੀਂ ਸੀ ਰਿਹਾ, ਕੋਈ ਬਚਣ ਦੀ ਉਮੀਦ ਤਾਂ ਨਹੀਂ ਸੀ। ਬਸ ਅਰਦਾਸ ਕਰਦਿਆਂ ਕਰਦਿਆਂ ਜਦੋਂ ਸ਼ੁੱਧ ਆਈ, ਤਾਂ ਕੀ ਤੱਕਿਆ ਕਿ ਜਹਾਜ਼ ਕਿਨਾਰੇ ਨਾਲ ਲੱਗਿਆ ਹੋਇਆ। ਉਚਾਰਨ ਕਰੋ ਸ੍ਰੀ, ਆਖਿਆ ਕੋਈ ਪਾਣੀ ਦਾ ਕਿਨਾਰਾ ਤਾਂ ਨਜ਼ਰ ਆ ਨਹੀਂ ਸੀ ਰਿਹਾ, ਕੋਈ ਬਚਣ ਦੀ ਉਮੀਦ ਤਾਂ ਨਹੀਂ ਸੀ। ਗੁਰੂ ਨਾਨਕ ਦੀ ਮਿਹਰ ਹੋਈ ਹੈ, ਕਿਰਪਾ ਹੋਈ, ਮਾਲ ਵੇਚਿਆ ਜਾ ਕੇ, ਦਸਵੰਧ ਤਾਂ ਦੇਣਾ ਹੀ ਸੀ, ਪਰ ਮਨ ਵਿੱਚ ਸੋਚਿਆ ਕਿ ਪਹਿਲਾਂ 500 ਮੋਹਰਾਂ ਸੋਨੇ ਦੀਆਂ ਮਹਾਰਾਜ ਦੀ ਭੇਟਾ ਕਰ ਆਵਾਂ, ਅਤੇ ਜਦੋਂ ਵਾਪਸ ਆਇਆ ਹਿੰਦੁਸਤਾਨ ਵਿੱਚ, ਤਾਂ ਪਤਾ ਲੱਗਿਆ ਬਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਾਂ ਜੋਤੀ ਜੋਤ ਸਮਾ ਗਏ ਹਨ, ਅਤੇ ਕਹਿ ਗਏ ਹਨ ਬਾਬਾ ਬਕਾਲੇ। ਅਤੇ ਭਾਈ ਮੱਖਣ ਸ਼ਾਹ ਬਕਾਲੇ ਗਿਆ, ਜਿਹੜੇ ਬਕਾਲੇ ਜਾ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ, ਘਰ ਘਰ ਗੁਰੂ ਬਣੇ ਬੈਠੇ ਹਨ, ਏਜੰਟ ਛੱਡੇ ਹੋਏ ਹਨ, ਆ ਮੇਰੇ ਗੁਰੂ ਪੂਰਾ ਹੈ, ਮੇਰੇ ਗੁਰੂ ਨੂੰ ਮੱਥਾ ਟੇਕ। ਇੱਕ ਅੱਖ ਰੋਂਦੀ ਹੈ ਭਾਈ ਮੱਖਣ ਸ਼ਾਹ ਦੀ, ਇੱਕ ਹੱਸਦੀ ਹੈ, ਭਾਈ ਗੁਰੂ ਨਾਨਕ ਦੀ ਜੋਤ ਇਹੋ ਜਿਹਿਆਂ ਵਿੱਚ ਆਵੇਗੀ ਜਿਹੜੇ ਆਪ ਮੰਜੇ ਡਾਹ ਕੇ ਗੱਦੀਆਂ ਲਾ ਕੇ ਬੈਠੇ ਹਨ। ਗੁਰੂ ਨਾਨਕ ਦਾ ਦਰ ਤਾਂ ਨਿਮਰਤਾ ਦਾ ਦਰ ਹੈ, ਸਾਧ ਸੰਗਤ ਬੋਲੋ ਸ਼੍ਰੀ
ਵਾਹਿਗੁਰੂ।
ਮਨ ਵਿੱਚ ਸੋਚਿਆ ਬਈ ਚਲੋ ਸਾਰਿਆਂ ਨੂੰ ਦੋ ਦੋ ਮੋਹਰਾਂ ਦਿੱਤੀ ਜਾਂਦੇ ਹਾਂ, ਮੱਥਾ ਟੇਕੀ ਜਾਂਦੇ ਹਾਂ, ਜਿਹੜਾ ਪੂਰਨ ਗੁਰੂ ਹੋਵੇਗਾ ਉਹ ਆਪੇ ਮੰਗ ਲਏਗਾ। ਸਾਰਿਆਂ ਨੂੰ ਦੋ ਦੋ ਮੋਹਰਾਂ, ਕਿਸੇ ਨੂੰ ਪੰਜ, ਕਿਸੇ ਨੂੰ ਦੋ, ਪਰ ਕਿਸੇ ਨਹੀਂ ਆਖਿਆ ਸਿੱਖਾ ਬਈ ਮੰਨਤ ਤਾਂ 500 ਦੀ ਮੰਗਣੀ ਤੇ ਦੇ ਤੂੰ ਦੋ ਰੇ, ਨਹੀਂ ਕਿਸੇ ਨਹੀਂ ਕਿਹਾ। ਨਿਰਾਸ਼ ਹੋ ਕੇ ਜਦੋਂ ਘਰ ਮੁੜਿਆ, ਵਾਪਸ ਮੁੜਿਆ, ਜਿੱਥੇ ਠਾਰ ਰੱਖੀ ਹੋਈ ਸੀ, ਕੋਈ ਪ੍ਰੇਮੀ ਮਿਲਿਆ ਭਾਈ ਗੁਰਮੁਖਾ, ਬਈ ਕੋਈ ਹੋਰ ਵੀ ਇੱਥੇ ਸੋਢੀ ਹੈ, ਕੋਈ ਹੋਰ ਵੀ ਹੈ ਇੱਥੇ ਕੋਈ, ਤਾਂ ਉਸਨੇ ਦੱਸਿਆ ਜੀ ਇੱਕ ਤੇਗਾ ਤੇਗਾ ਹੈ, ਉਹ ਮਸਤ ਰਹਿੰਦੇ ਹਨ ਤੇ ਭੋਰੇ 'ਚ ਹੀ ਰਹਿੰਦੇ ਹਨ, ਉਹ ਬਾਹਰ ਨਹੀਂ ਨਿਕਲਦੇ। ਆਖਿਆ ਫਿਰ ਮੈਂ ਰਾਤ ਰਹਿ ਜਾਂਦਾ ਤੇ ਕੱਲ੍ਹ ਉਹਨਾਂ ਦੇ ਵੀ ਦਰਸ਼ਨ ਕਰ ਲਵਾਂ, ਸ਼ਾਇਦ ਗੁਰੂ ਨਾਨਕ ਦੀ ਜੋਤ ਉਹਨਾਂ ਵਿੱਚ ਆਈ ਹੋਵੇ। ਅੰਮ੍ਰਿਤ ਵੇਲਾ ਹੋਇਆ, ਆਪਣਾ ਨਿਤਨੇਮ ਕੀਤਾ ਤੇ ਜਦੋਂ ਗਿਆ ਅੱਜ ਜਿੱਥੇ ਬਕਾਲਾ ਸਾਹਿਬ ਗੁਰਦੁਆਰਾ ਹੈ, ਤਾਂ ਅੱਗੇ ਜਗਤ ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰਮ ਸਪਤਨੀ ਧੰਨ ਹੈ ਇਹ ਮਾਤਾ, ਜਿਸ ਨੇ 26 ਸਾਲ 11 ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਤਾਂ ਤਪ ਕਰ ਰਹੇ ਹਨ ਭੋਰੇ ਵਿੱਚ, ਤੇ ਇਹਨਾਂ ਨੇ ਦਲੀਜਾਂ ਤੇ ਬਹਿ ਕੇ ਦਿਨ ਰਾਤ ਕੱਟੇ। ਬਸ ਰੋਟੀ ਲਈ ਥੋੜ੍ਹਾ ਜਿਹਾ ਬੂਹਾ ਖੁੱਲਦਾ, ਥਾਲ ਅੰਦਰ ਜਾਂਦਾ, ਬਸ ਇਤਨਾ ਹੀ, ਹੋਰ ਕੁਝ ਨਹੀਂ। ਭਾਈ ਮੱਖਣ ਸ਼ਾਹ ਨੇ ਜਦੋਂ ਬੇਨਤੀ ਕੀਤੀ, ਮਾਤਾ ਜੀ ਮੈਨੂੰ ਦਰਸ਼ਨ ਕਰਾਓ, ਆਖਿਆ ਬੇਟਾ ਹੁਕਮ ਨਹੀਂ ਹੈ। ਮਾਤਾ ਜੀ ਦੇ ਚਰਨ ਪਕੜ ਲਏ, ਮਾਤਾ ਜੀ ਜੇ ਸਤਿਗੁਰੂ ਖਫਾ ਹੋਣਗੇ ਨਾ, ਉਹ ਨਾਰਾਜ਼ਗੀ ਮੈਂ ਆਪਣੀ ਝੋਲੀ ਵਿੱਚ ਲੈ ਲਵਾਂਗਾ, ਪਰ ਮੈਨੂੰ ਇੱਕ ਵਾਰ ਦਰਸ਼ਨ ਜ਼ਰੂਰ ਕਰਾਓ। ਚੰਗਾ ਬੇਟਾ, ਜਦੋਂ ਪ੍ਰਸ਼ਾਦੇ ਦਾ ਥਾਲ ਰੱਖਾਂਗੀ ਤੇ ਤੂੰ ਵੀ ਥੋੜ੍ਹਾ ਜਿਹਾ ਬੂਹਾ ਖੋਲ੍ਹ ਕੇ ਅੰਦਰ ਚਲਾ ਜਾਈ। ਬਾਬਾ ਮੱਖਣ ਸ਼ਾਹ ਜਦੋਂ ਗਿਆ, ਦਰਸ਼ਨ ਕੀਤੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਪਰ ਮਹਾਰਾਜ ਨੇ ਸਮਾਧੀ ਨਹੀਂ ਖੋਲ੍ਹੀ, ਸਮਾਧੀ ਸਥਿਤ, ਸਮਾਧੀ ਵਿੱਚ ਲੀਨ ਹਨ। ਬਾਬਾ ਮੱਖਣ ਸ਼ਾਹ ਨੇ 5 ਮੋਹਰਾਂ ਮੁੱਠ ਵਿੱਚ ਲਈਆਂ, ਮੁੱਠੀ ਵਿੱਚ ਲੈ ਕੇ ਖੜਕਾਈਆਂ, ਖੜਕਾਈਆਂ ਬਈ ਸ਼ਾਇਦ ਆਵਾਜ਼ ਨਾਲ ਮਹਾਰਾਜ ਦੀ ਸਮਾਧੀ ਖੁੱਲ੍ਹ ਜਾਵੇ, ਅਤੇ ਮੇਰੇ ਸਾਹਿਬ ਜੀ ਨੇ ਅੱਖਾਂ ਖੋਲ੍ਹੀਆਂ ਅਤੇ ਕਹਿਣ ਲੱਗੇ, ਮੱਖਣ ਸ਼ਾਹ ਅਰਦਾਸਾਂ ਕਰਨੀਆਂ 500 ਮੋਹਰਾਂ ਦੀਆਂ, ਅਤੇ ਦੇਣੀਆਂ 5, ਉਹ ਵੀ ਖੜਕਾ ਕੇ ਚਰਨਾਂ 'ਤੇ ਡਿੱਗ ਪਿਆ। ਉਹ ਮੇਰੇ ਸਾਹਿਬ, ਮੈਂ ਜਿਸ ਵਸਤੂ ਨੂੰ ਲੱਭ ਰਿਹਾ ਸਾਂ, ਅੱਜ ਮੈਨੂੰ ਲੱਭ ਗਈ ਹੈ। ਉਚਾਰਨ ਕਰੋ ਸ੍ਰੀ, ਫਿਰ ਜਪੋ ਸ੍ਰੀ ਵਾਹਿਗੁਰੂ। ਗੁਰ ਤੇਗ ਬਹਾਦਰ ਸਿਮਰੀਐ, ਗੁਰ ਤੇਗ ਬਹਾਦਰ ਸਿਮਰੀਐ, ਚਦਰਾ ਚੁੱਕ ਕੇ ਆਪਣਾ ਜਿਸਮ ਦਿਖਾਇਆ। ਭਾਈ ਮੱਖਣ ਸ਼ਾਹ, ਅਜੇ ਤੱਕ ਪਿੱਠ ਤੋਂ ਕਿੱਲਾਂ ਦੇ ਨਿਸ਼ਾਨ ਨਹੀਂ ਗਏ, ਜਿਹੜਾ ਤੇਰਾ ਜਹਾਜ਼ ਕੱਢਿਆ ਬਵਰ ਵਿੱਚੋਂ, ਆਹ ਵੇਖ ਲੈ। ਜਦੋਂ ਵਿਖਾਇਆ ਤਾਂ ਬਾਬਾ ਮੱਖਣ ਸ਼ਾਹ ਗਲ ਵਿੱਚ ਢੋਲ ਪਾ ਲਿਆ ਤੇ ਕੋਠੇ 'ਤੇ ਚੜ ਗਿਆ ਤੇ ਵਜਾ ਕੇ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਇੱਕ ਆਵਾਜ਼ ਦਿੱਤੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਓਏ ਪਖੰਡੀਆਂ ਦੇ ਮਗਰ ਨਾ ਜਾਓ, ਆ ਸੱਚਾ ਗੁਰੂ ਬੈਠਾ ਜੇ ਜਿੱਥੇ ਗੁਰੂ ਨਾਨਕ ਦੀ ਜੋਤ ਵਿਰਾਜ ਰਹੀ ਹੈ। ਤੇ ਫਿਰ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਕੀ ਪੜ ਰਹੀਆਂ ਹਨ, ਆਓ ਅਸੀਂ ਵੀ ਪੜੀਏ। ਗੁਰ ਤੇਗ ਬਹਾਦਰ ਸਿਮਰੀਐ, ਗੁਰ ਤੇਗ ਬਹਾਦਰ ਸਿਮਰੀਐ,
ਤੇਗ ਬਹਾਦਰ ਸਿਮਰੀਐ, ਗੁਰ ਤੇਗ ਬਹਾਦਰ ਸਿਮਰੀਐ,
ਗੁਰ ਤੇਗ ਬਹਾਦਰ ਸਿਮਰੀਐ, ਗੁਰ ਤੇਗ ਬਹਾਦਰ ਸਿਮਰੀਐ। ਘਰ ਨੌ ਨਿਤ ਆਵੇ ਥਾਏ ਸਭ ਥਾਈ
ਸਿਮਰੀਏ ਗੁਰ ਤੇਗ ਬਹਾਦਰ ਸਿਮ